ਸਤਨਾਮ ਸ੍ਰੀ ਵਾਹਿਗੁਰੂ ਸਿੱਖੋ ਸਭ ਪਿਆਰੋ ਜਨਮ ਮਰਨ ਕੀ ਮੁਖ ਪੂਜਨ ਸਦਾ ਸੁਣੀ ਨਾਨਕ
ਸਾਲ ਤੇਰਾ ਕਹੋ ਨਾਨਕ ਸਾਲ ਦੇ ਮੁੜਿਆ
Thank you. ਕਰਦੇ ਹੋਏ ਕਵਾਰ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਆਪ ਸਮਾਈ ਭਾਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਪਾਵਨ ਦਰਬਾਰ ਦੇ ਵਿਚ ਪਹੁੰਚੇ ਹੋ ਜਿਨ੍ਹਾਂ ਦੇ ਵਿਚ ਇਤਨੀ ਸਮਰੱਥਾ ਹੈ ਤਾਕਤ ਹੈ ਮੂਰਖਾਂ ਤੋਂ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ ਜੋ ਖਲ ਮੂਰਖ ਹੈ ਉਸ ਨੂੰ ਪੰਡਿਤ ਬਣਾ ਸਕਦਾ ਪੰਡਿਤ ਨੂੰ ਮੂਰਖ ਬਣਾ ਸਕਦਾ ਹੈ ਜੋ ਇਹੋ ਜਿਹਾ ਸ਼ਹਿਨਸ਼ਾਹ ਗੁਰੂ ਹੈ ਉਸਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਾ ਰਹੇ ਹੋ ਜੋ ਕਿ ਕਲਯੁਗ ਦੇ ਵਿਚ ਸੰਸਾਰ ਸਮੁੰਦਰ ਨੂੰ ਤਾਰਨ ਦੇ ਵਾਸਤੇ ਜਹਾਜ਼ ਰੂਪ ਹੋ ਕੇ ਆਇਆ ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹੋ ਚੇਰੀ ਹੱਸ ਤੋ ਜਾਏ ਸੋ ਰੋਵਤ ਆਵੈ ਰੋਵਤ ਜਾਏ ਸੋ ਹੱਸੈ ਬਸ ਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਵਸੈ ਜਲ ਤੇ ਸਲਕਰ ਸਰ ਤੇ ਕੂਆ ਕੂਪ ਤੇ ਮੇਰ ਕਰਾਵੈ ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਰਾਵੈ ਪੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੈ ਪੁਰਖ ਤੇ ਜੋ ਨਾਰੀ ਕਹਿ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ ਉਹੇ ਜੇ ਗੁਰੂ ਤੋਂ ਬਗੈਰ ਸੰਸਾਰ ਦੇ ਵਿਚ ਘੋਰ ਅੰਧੇਰਾ ਹੈ ਔਰ ਗੁਰੂ ਤੋਂ ਬਿਨਾਂ ਸਾਰਾ ਸੰਸਾਰ ਡੁੱਬ ਰਿਹਾ ਕਿਉਂਕਿ ਗੁਰੂ ਤੋਂ ਬਗੈਰ ਕੋਈ ਵੀ ਇਸ ਨੂੰ ਤਾਰ ਨਹੀਂ ਸਕਦਾ ਹੈ ਜੇ ਤਾਰ ਸਕਦਾ ਹੈ ਤਾਂ ਗੁਰੂ ਹੀ ਤਾਰ ਸਕਦਾ ਹੈ ਗੁਰੂ ਦੇ ਵਿਚ ਹੀ ਸਮਰੱਥਾ ਹੈ ਜਹਾਜ਼ ਦੇ ਵਿਚ ਹੀ ਇਹ ਸਮਰੱਥਾ ਹੁੰਦੀ ਹੈ ਕਿ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਗੁਰੂ ਨਾਮ ਰੂਪੀ ਜਹਾਜ਼ ਦੇ ਉੱਪਰ ਅਸਵਾਰ ਕਰਾ ਕੇ ਇਸ ਨੂੰ ਪਾਰ ਕਰਦਾ ਹੈ ਜੋ ਪਾਰ ਉੱਤਰ ਗਿਆ ਚਲਿਆ ਗਿਆ ਫਿਰ ਇਹ ਦੁਖਦਾਈ ਸੰਸਾਰ ਦਾ ਨਾਨਕ ਦੁਖੀਆ ਸਭ ਸੰਸਾਰ ਜੋ ਸਾਰਾ ਸੰਸਾਰ ਹੀ ਦੁੱਖ ਰੂਪ ਹੈ ਕਲੇਸ਼ ਰੂਪ ਹੈ ਫਿਰ ਕਦੇ ਵੀ ਇਹੋ ਜਿਹੇ ਦੁੱਖਾਂ ਦੇ ਸੰਸਾਰ ਦੇ ਵਿਚ ਨਹੀਂ ਆਉਂਦਾ ਪਹਿਲੇ ਪਿਆਰ ਲੱਗਾ ਸਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਪਿਆ ਭਾਬੀ ਵੇਗ ਚੌਥੇ ਪਿਆਰ ਉਪਨੀ ਖੇਡ ਪੰਜਵੇਂ ਖਾਣ ਪੀਣ ਕੀ ਤਾਗ ਛੇਵੇਂ ਕਾਮ ਨਾ ਪੁੱਛਿਆ ਜਾਗ ਸੱਤਵੇਂ ਸਾਂਝ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਲ ਨੌਵੇਂ ਧੌਲੇ ਉਬੇ ਸਾ ਦਸਵੇਂ ਦੱਦਾ ਹੋਆ ਸਵਾ ਗਏ ਸੰਗੀਤ ਪੁਕਾਰੀ ਤਾ ਆਇਆ ਗਿਆ ਮੋਇਆ ਨੌ ਪਿੱਛੇ ਪੱਤਲ ਸਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ Thank you. ਸਾਰਾ ਸੰਸਾਰ ਡੁੱਬ ਰਿਹਾ ਹੈ, 84 ਲੱਖ ਜੂਨ ਦੇ ਵਿੱਚ ਚੱਕਰ ਲਗਾ ਰਿਹਾ ਹੈ, ਉਸ ਗੇੜੇ ਦੇ ਵਿੱਚ ਫਿਰ ਰਿਹਾ ਹੈ ਬਗੈਰ ਗੁਰੂ ਤੋਂ। ਗੁਰੂ ਦੇ ਵਿੱਚ ਹੀ ਇਹ ਸਮਰੱਥਾ ਹੈ, ਤਾਕਤ ਹੈ ਕਿ ਆਪਣੇ ਸੇਵਕਾਂ ਨੂੰ ਨਾਮ ਰੂਪੀ ਜਹਾਜ਼ ਦੇ ਉੱਪਰ ਚੜਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰਦਾ। ਜੇ ਗੁਰੂ ਪ੍ਰਾਪਤ ਨਾ ਹੋਵੇ, ਗੁਰੂ ਨਾਮ ਧਾਰਨ ਕੀਤਾ ਹੋਵੇ, ਫਿਰ ਸੰਸਾਰ ਸਮੁੰਦਰ ਤੋਂ ਕੋਈ ਵੀ ਪਾਰ ਨਹੀਂ ਹੋ ਸਕਦਾ। ਨਦੀ ਤਰੰਦੜੀ ਮੈਂਡਾ ਖੋਜਣਾ ਖੁੰਬੈ, ਮੰਝ ਮੁਹੱਬਤ ਤੇਰੀ ਤੋ ਸਭ ਚਰਨੀ ਮੈਂਡਾ ਹੀੜਾ ਸੀਤਮ ਹਰ ਨਾਨਕ ਕੁਲ ਹਰ ਬੇੜੀ।
ਤੇਰਾ ਨਾਮ ਕੁਲ ਹਰ ਬੇੜੀ ਚੜ ਕੇ ਪਾਰ
ਜਨਮ ਪ੍ਰਸ਼ਨ ਕੂਕਰੈ ਸੂਕਰੈ ਗਰਦਵੈ ਕਾਕੈ ਸਰਪਨੈ ਤੁਲਖ। ਜੋ ਗੁਰੂ ਦੇ ਮੰਤਰ ਤੋਂ ਪੁਰਸ਼ ਹੀਣਾ ਹੈ, ਖਾਲੀ ਹੈ, ਜਿਸਨੇ ਜੇ ਗੁਰੂ ਧਾਰਨ ਨਹੀਂ ਕੀਤਾ, ਗੁਰਮਤ ਦੇ ਵਿੱਚ ਗੁਰੂ ਘਰ ਦੇ ਵਿੱਚ ਗੁਰੂ ਧਾਰਨ ਵੇਲੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਨ ਕਰਨਾ, ਖੰਡੇ ਬਾਟੇ ਦਾ ਅੰਮ੍ਰਿਤ ਉਹ ਪਾਨ ਕਰਕੇ ਰਹਿਤਾਂ ਉੱਪਰ ਚੜ੍ਹਨਾ ਔਰ ਕਹਿਤਾਂ ਦਾ ਤਿਆਗ ਕਰਨਾ, ਵਾਹਿਗੁਰੂ ਮੰਤਰ ਦਾ ਜਾਪ ਕਰਨਾ, ਗੁਰਬਾਣੀ ਦਾ ਪਾਠ ਕਰਨਾ, ਪੰਜ ਬਾਣੀਆਂ ਦਾ ਨਿਤਨੇਮੀ ਪੰਜੇ ਕਕਾਰਾਂ ਦਾ ਧਾਰਨੀ ਹੋਵੇ, ਉਸ ਨੂੰ ਹੀ ਗੁਰਸਿੱਖ ਕਿਹਾ ਜਾਂਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੋ ਪਹਿਲਾਂ ਅੰਮ੍ਰਿਤ ਦੀ ਮਰਿਆਦਾ ਗੁਰੂ ਨੌਵੇਂ ਪਾਤਸ਼ਾਹ ਤੱਕ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਚਰਨਾ ਅੰਮ੍ਰਿਤ ਦਿੱਤਾ ਜਾਂਦਾ ਸੀ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਗੁਰੂ ਦਸਮ ਪਾਤਸ਼ਾਹ ਮਹਾਰਾਜ ਨੇ ਇਸ ਨੂੰ ਤਬਦੀਲ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਵਿੱਚ ਬਦਲ ਦਿੱਤਾ ਗਿਆ। ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਪਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ, ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੇ ਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਨਮ ਦੀ ਤਾਂ ਹੀ ਸਫਲਤਾ, ਜਨਮ ਤਾਂ ਹੀ ਸਫਲ ਹੋ ਸਕਦਾ ਹੈ ਜੇ ਅੰਮ੍ਰਿਤ ਪਾਨ ਕੀਤਾ ਜਾਏ, ਗੁਰੂ ਧਾਰਨ ਕੀਤਾ ਜਾਏ। ਇਸੇ ਹੀ ਤਰ੍ਹਾਂ ਜਨਮ ਨੂੰ ਸਫਲ ਕਰਨ ਦੇ ਵਾਸਤੇ ਵੇਦ ਵਿਆਸ ਭਗਵਾਨ ਆਪਣੇ ਪੁੱਤਰ ਸੁਖਦੇਵ ਮੁਨੀ ਨੂੰ ਸਿਕਸ਼ਾ ਦੇ ਰਿਹਾ ਕਿ ਬੇਟਾ, ਜਿਤਨਾ ਚਿਰ ਗੁਰੂ ਧਾਰਨ ਨਹੀਂ ਕਰਦਾ ਉਤਨਾ ਚਿਰ ਤੇਰੇ ਸਿਰ ਦੇ ਉਪਰੋਂ ਜਨਮ ਮਰਨ ਦਾ ਜੋ ਸੰਕਟ ਹੈ ਉਹ ਟਾਲ ਨਹੀਂ ਸਕਦਾ, ਕਿਉਂਕਿ ਗੁਰੂ ਹੀ ਇਸ ਨੂੰ ਮੁਕਤ ਦਾਨ ਦਿੰਦਾ ਹੈ। ਪਹਿਲੇ ਜਨਮ ਦੇ ਵਿੱਚ ਸੁਖਦੇਵ ਮੁਨੀ ਇੱਕ ਤੋਤੇ ਦਾ ਬੱਚਾ ਸੀ। ਤੋਤੇ ਦੇ ਬੱਚੇ ਦੇ ਜਨਮ ਦੇ ਵਿੱਚ ਸੁਖਦੇਵ ਮੁਨੀ ਨੇ ਸ਼ਿਵਜੀ ਭਗਵਾਨ ਤੇ ਪਾਰਵਤੀ ਅਮਰਨਾਥ ਵਾਲੀ ਜਗ੍ਹਾ ਦੇ ਉੱਪਰ ਬੋੜ ਦੇ ਬਿਰਸ਼ ਹੇਠ ਬੈਠੇ ਹੋ। ਪਾਰਵਤੀ ਨੇ ਬੇਨਤੀ ਕੀਤੀ ਕਿ ਮੈਨੂੰ ਅਮਰ ਕਥਾ ਸੁਣਾਓ। ਅਮਰ ਕਥਾ ਸ਼ਿਵਜੀ ਭਗਵਾਨ ਆਖਣ ਲੱਗੇ, ਮੈਂ ਤੈਨੂੰ ਅਮਰ ਕਥਾ ਸੁਣਾ ਦਿੰਦਾ ਹਾਂ, ਪਰ ਮਨ ਨੂੰ ਇਕਾਗਰ ਕਰਕੇ ਸੁਣਨੀ, ਇਸ ਵਾਸਤੇ ਮੈਂ ਸਮਝ ਆਵਾਂਗਾ ਕਿ ਤੂੰ ਜਾਗਦੀ ਹੈ ਆਲਸ ਤੋਂ ਰਹਿਤ ਹੈ, ਨਾਲ ਹੰਗੂਰਾ ਭਰੀ ਜਾਵੀ। ਜਦੋਂ ਸ਼ਿਵਜੀ ਭਗਵਾਨ ਚੌਂਕੜਾ ਮਾਰ ਕੇ ਅਮਰ ਕਥਾ ਸ਼ੁਰੂ ਕਰਨ ਲੱਗੇ ਤਾਂ ਇਹ ਹਦਾਇਤ ਬੋਰਡ ਦੇ ਬਿਰਸ਼ ਦੇ ਉੱਪਰ ਤੋਤੇ ਦਾ ਬੱਚਾ ਉਹ ਵੀ ਸੁਣ ਰਿਹਾ ਸੀ, ਜੋ ਤੋਤਾ ਆਮ ਮਨੁੱਖਾਂ ਵਾਂਗ ਬੋਲ ਸਕਦਾ ਹੈ ਉਸਦੇ ਵਿੱਚ ਇਹ ਤਸੀਰ। ਉਸਨੇ ਵੀ ਸੁਣਿਆ, ਸ਼ਿਵਜੀ ਭਗਵਾਨ ਨੇ ਅਮਰ ਕਥਾ ਸ਼ੁਰੂ ਕਰ ਦਿੱਤੀ ਗਈ, ਪਾਰਵਤੀ ਹੰਗੂਰਾ ਭਰੀ ਜਾਂਦੀ ਹੈ। ਕੁਝ ਦੇਰ ਤੋਂ ਪਿੱਛੋਂ ਪਾਰਵਤੀ ਨੂੰ ਨੀਂਦ ਆ ਗਈ। ਜਦੋਂ ਨੀਂਦ ਆ ਗਈ, ਇਹ ਤੋਤੇ ਦੇ ਬੱਚੇ ਨੇ ਸਮਝਿਆ ਕਿ ਸ਼ਿਵਜੀ ਭਗਵਾਨ ਨੇ ਕਥਾ ਬੰਦ ਕਰ ਦੇਣੀ ਹੈ। ਇਹੋ ਜਿਹਾ ਸਮਾਂ ਦੁਰਲਭ ਹੱਥ ਆਇਆ ਹੈ, ਐਵੇਂ ਕਿਤੇ ਫਜ਼ੂਲ ਹੀ ਹੱਥੇ ਨਾ ਉੱਥੋਂ ਨਾ ਗਵਾਇਆ ਜਾਵੇ। ਆਪ ਪਾਰਵਤੀ ਦੀ ਜਗ੍ਹਾ ਦੇ ਉੱਪਰ ਹੰਗੂਰਾ ਭਰਨ ਲੱਗ ਗਿਆ, ਸ਼ਿਵਜੀ ਭਗਵਾਨ ਨੂੰ ਪਤਾ ਨਾ ਲੱਗਿਆ। ਸਾਰੀ ਕਥਾ ਸੁਣੀ, ਉਹ ਕਥਾ ਸੁਣ ਕੇ ਤੋਤੇ ਦਾ ਬੱਚਾ ਮ੍ਰਿਤੂ ਹੋ ਗਿਆ। ਦੂਸਰਾ ਜਨਮ ਵੇਦ ਵਿਆਸ ਦੇ ਘਰ ਦੇ ਵਿੱਚ ਸੁਖਦੇਵ ਮੁਨੀ ਹੋ ਕੇ ਜਨਮਿਆ। ਸੁਖਦੇਵ ਮੁਨੀ ਇੱਕ ਜਨਮ ਦੇ ਵਿੱਚ ਇਹ ਕਥਾ ਸੁਣਨ ਦਾ ਮਹਾਤਮ ਹੈ। ਤੋਤੇ ਦੇ ਜਨਮ ਦੇ ਵਿੱਚ ਹੀ ਕਥਾ ਸੁਣੀ, ਪਰ ਦੂਸਰੇ ਜਨਮ ਦੇ ਵਿੱਚ ਵੇਦ ਵਿਆਸ ਦੇ ਘਰ ਦੇ ਵਿੱਚ ਆਪ ਦਾ ਜਨਮ ਹੋਇਆ, ਜਿਸ ਦਾ ਨਾਮ ਸੀ ਸੁਖਦੇਵ ਮੁਨੀ, ਜੋ ਮਾਇਆ ਤੋਂ ਰਹਿਤ, ਜਿਸਨੇ ਵਾਹਿਗੁਰੂ ਪਰਮੇਸ਼ਰ ਨੂੰ ਬੇਨਤੀ ਕੀਤੀ ਕਿ ਮੈਂ ਉਦੋਂ ਜਨਮ ਲਵਾਂਗਾ ਜਦੋਂ ਤੁਸੀਂ ਆਪਣੀ ਮਾਇਆ ਨੂੰ ਰੋਕ ਦੇਵੋਗੇ, ਕਿਉਂਕਿ ਇਨ ਮਾਇਆ ਜਗਦੀਸ਼ ਗੁਸਾਈ ਕੁਮਰੇ ਚਰਨ ਵਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ। ਤਿਰਗ ਧਨ ਤਿਰਗ ਧਨ ਤਿਰਗ ਇਹ ਮਾਇਆ ਤਿਰਗ ਤਿਰਗ ਮਤ ਬੁੱਧ ਫਨੀ, ਇਸ ਮਾਇਆ ਕੋ ਦਿੜਕਾ ਰੱਖੋ ਬਾਂਦੇ ਆਪ ਬਚਨੀ। ਕਿਆ ਖੇਤੀ ਕਿਆ ਲੇਵਾ ਦੇਵੀ ਪ੍ਰਪੰਚ ਝੂਠ ਗਮਾਨਾ, ਕਹਿ ਕਬੀਰ ਤੇ ਅੰਤ ਬੂ ਤੇ ਆਇਆ ਕਾਲ ਨਦਾਨਾ। ਇਸ ਵਾਸਤੇ ਵਾਹਿਗੁਰੂ ਪਰਮੇਸ਼ਰ ਨੂੰ ਆਪਣੀ ਮਾਤਾ ਦੇ ਪੇਟ ਦੇ ਵਿੱਚ ਹੀ ਅਰਦਾਸਾਂ ਬੇਨਤੀਆਂ ਕਰਦਾ ਹੈ ਸੁਖਦੇਵ ਕਿ ਜਦੋਂ ਮੈਂ ਜਨਮ ਲਵਾਂ ਤੁਸੀਂ ਆਪਣੀ ਮਾਇਆ ਨੂੰ ਰੋਕ ਦੇਣਾ। ਮਾਇਆ ਦੇ ਪਸਾਰਾ ਹੈ ਸੰਸਾਰ ਦੇ ਵਿੱਚ ਪਸਰਿਆ ਹੋਇਆ। ਆਪ ਦੀ ਬੇਨਤੀ ਭਗਵਾਨ ਨੇ ਸੁਣੀ ਔਰ ਮਨਜੂਰ ਕਰ ਲਈ। ਜਦੋਂ ਸੁਖਦੇਵ ਮੁਨੀ ਦਾ ਜਨਮ ਹੋਣ ਲੱਗਿਆ, ਭਗਵਾਨ ਨੇ ਆਪਣੀ ਮਾਇਆ ਨੂੰ ਸੰਕੋਚ ਲਿਆ, ਕਿਉਂਕਿ ਮਾਇਆ ਤੋਂ ਭਗਤ ਇਸ ਵਾਸਤੇ ਨਫ਼ਰਤ ਕਰਦੇ ਹਨ ਕਿ ਇਹ ਤੈਨੂੰ ਭੁਲਾਉਣ ਵਾਲੀ ਹੈ। ਇਨ ਮਾਇਆ ਜਗਦੀਸ਼ ਗੁਸਾਈ ਕੁਮਰੇ ਚਰਨ ਵਸਾਰੇ, ਤੇਰੇ ਚਰਨਾਂ ਨੂੰ ਇਹ ਵਸਾਰ ਦਿੰਦੀ ਹੈ, ਭੁਲਾ ਦਿੰਦੀ ਹੈ, ਇਸ ਵਾਸਤੇ ਆਪਣੀ ਮਾਇਆ ਨੂੰ ਸੰਕੋਚਨਾ ਕਰੋ। ਇਸ ਤਰ੍ਹਾਂ ਸੁਖਦੇਵ ਮੁਨੀ ਨੇ ਬੇਨਤੀ ਕਰੀ।